ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ੁੱਕਰਵਾਰ 12 ਅਪ੍ਰੈਲ 30 ਚੇਤ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨੇ ਕਿਹਾ ਹੱਕ ਖੋਹਣ ਵਾਲਿਆਂ 'ਤੇ ਨਹੀਂ ਰੁਕੇਗੀ ਕਾਰਵਾਈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਸਿਟੀਜ਼ਨ ਅਮੈਂਡਮੈਂਟ ਐਕਟ NRC UCC ਸਾਨੂੰ ਸਵੀਕਾਰ ਨਹੀਂ। BRS ਨੇਤਾ ਪਹਿਲਾਂ ਤੋਂ ਤਿਹਾੜ ਜੇਲ੍ਹ ਵਿੱਚ ਹੈ ਬੰਦ। CBI ਨੇ ਕੇ ਕਵਿਤਾ ਨੂੰ ਕੀਤਾ ਗ੍ਰਿਫਤਾਰ। ਸਭ ਤੋਂ ਵੱਧ ਸਾਈਬਰ ਅਪਰਾਧ ਵਾਲੇ ਦੇਸ਼ਾਂ ਵਿੱਚ ਭਾਰਤ। ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ। ਰਾਹੁਲ ਗਾਂਧੀ ਦਾ ਕਹਿਣਾ ਇੱਕ ਝਟਕੇ ਨਾਲ ਸਾਡੇ ਦੇਸ਼ ਤੋਂ ਗਰੀਬੀ ਮਿਟਾ ਦੇਵਾਂਗੇ। ਜੈਰਾਮ ਰਮੇਸ਼ ਨੇ ਆਖਿਆ ਪੈਸੇ ਦੀ ਕਮੀ ਨਾਲ ਦਿੱਕਤ ਹੋ ਰਹੀ ਹੈ। ਕਾਂਗਰਸ ਦੇ ਸਾਬਕਾ ਬੁਲਾਰੇ ਰੋਹਨ ਗੁਪਤਾ ਭਾਜਪਾ ਵਿੱਚ ਸ਼ਾਮਲ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਚੀ ਲੋਕ ਸਭਾ ਟਿਕਟਾਂ 'ਤੇ ਫਸਿਆ ਪੇਚ। ਸਾਰੇ 9 ਸਿੱਖ ਚਿਹਰੇ ਉਤਾਰੇ, ਹਿੰਦੂ ਅਤੇ ਮਹਿਲਾ ਕੋਈ ਨਹੀਂ, 4 ਸੀਟਾਂ 'ਤੇ ਮੰਥਨ। ਦਿੱਲੀ ਦੇ ਸਾਬਕਾ ਮੰਤਰੀ ਰਾਜਕੁਮਾਰ ਆਨੰਦ ਨੇ ਆਖਿਆ ED ਦੇ ਦਬਾਅ ਵਿੱਚ ਨਹੀਂ ਦਿੱਤਾ ਅਸਤੀਫਾ। ਹੁਣ ਖਬਰਾਂ ਦੀ ਵਿਸਥਾਰ। ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਖਿਲਾਫ਼ ਆਪਣੀ ਵਚਨਬੱਧਤਾ ਜਿਤਾਉਂਦਿਆਂ ਆਖਿਆ ਕਿ ਦੇਸ਼ ਦੇ ਲੋਕਾਂ ਦਾ ਹੱਕ ਖੋਹਣ ਵਾਲਿਆਂ ਖਿਲਾਫ਼ ਕਾਰਵਾਈ ਨਹੀਂ ਰੁਕੇਗੀ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭ੍ਰਿਸ਼ਟਾਚਾਰ ਖਤਮ ਕਰਨਾ ਉਹਨਾਂ ਦੀ ਸਰਕਾਰ ਦੀ ਪਹਿਲਕਦਮੀ ਵਿੱਚ ਸ਼ਾਮਲ ਰਿਹਾ। ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਆਪਣੀ ਸਰਕਾਰ ਦਾ ਰਵੱਈਆ ਸਪੱਸ਼ਟ ਕਰਦਿਆਂ ਆਖਿਆ ਕਿ 2014 ਤੋਂ ਪਹਿਲਾਂ ED ਨੇ ਸਿਰਫ 5,000 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਸੀ, ਜਦਕਿ ਪਿਛਲੇ 10 ਸਾਲਾਂ ਵਿੱਚ 1,00,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਅਟੈਚ ਕੀਤੀ ਹੈ। ਉੱਧਰ 2014 ਤੋਂ ਪਹਿਲਾਂ ED ਨੇ ਸਿਰਫ 34 ਲੱਖ ਰੁਪਏ ਜ਼ਬਤ ਕੀਤੇ ਸਨ। ਉਹਨਾਂ ਆਖਿਆ ਕਿ ਸਾਡੀ ਸਰਕਾਰ ਵਿੱਚ ਇਹ ਅੰਕੜਾ 2,200 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਪੈਸੇ ਨੂੰ ਗਰੀਬ ਕਲਿਆਣ ਦੀਆਂ ਯੋਜਨਾ ਵਿੱਚ ਲਗਾਇਆ ਜਾਂਦਾ ਤਾਂ ਕਿੰਨੇ ਲੋਕਾਂ ਨੂੰ ਲਾਭ ਹੁੰਦਾ, ਨੌਜਵਾਨਾਂ ਲਈ ਕਿੰਨੇ ਰੁਜ਼ਗਾਰ ਦੇ ਮੌਕੇ ਤਿਆਰ ਹੋ ਸਕਦੇ ਸਨ, ਬੁਨਿਆਦੀ ਢਾਂਚੇ ਵਿੱਚ ਕਈ ਨਵੀਆਂ ਯੋਜਨਾਵਾਂ ਤਿਆਰ ਹੋ ਜਾਂਦੀਆਂ। ਉਹਨਾਂ ਆਖਿਆ ਕਿ ਭ੍ਰਿਸ਼ਟਾਚਾਰ ਚਾਹੇ ਕਿਸ ਪੱਧਰ ਦਾ ਹੋਵੇ, ਇਸ ਦੀ ਮਾਰ ਦੇਸ਼ ਦੇ ਲੋਕਾਂ 'ਤੇ ਹੀ ਪੈਂਦੀ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਆਪਣੇ ਗ੍ਰਾਹਕਾਂ ਨੂੰ ਪੈਗਾਸਸ ਵਰਗੇ ਸਪਾਈਵੇਅਰ ਹਮਲੇ ਨੂੰ ਲੈ ਕੇ ਸੁਚੇਤ ਕਰਦਿਆਂ ਆਖਿਆ ਕਿ ਸੀਮਤ ਗਿਣਤੀ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਪਾਈਵੇਅਰ ਹਮਲੇ ਦੀ ਆੜ ਵਿੱਚ ਆਉਣ ਵਾਲੇ ਲੋਕਾਂ ਵਿੱਚ ਪੱਤਰਕਾਰ, ਸਮਾਜਿਕ ਵਰਕਰ, ਰਾਜਨੇਤਾ ਅਤੇ ਡਿਪਲੋਮੈਟ ਸ਼ਾਮਲ ਨੇ। ਐਪਲ ਨੇ ਆਖਿਆ ਕਿ ਵਿਸ਼ਵ ਪੱਧਰ 'ਤੇ ਹਮਲੇ ਕੀਤੇ ਜਾ ਰਹੇ ਨੇ। 10 ਅਪ੍ਰੈਲ ਨੂੰ ਜਾਰੀ ਨੋਟੀਫਿਕੇਸ਼ਨ ਐਸੇ ਸਮੇਂ ਆਈ ਜਦੋਂ ਭਾਰਤ ਸਮੇਤ ਕਰੀਬ 60 ਦੇਸ਼ਾਂ ਵਿੱਚ ਇਸੇ ਸਾਲ ਚੋਣਾਂ ਹੋਣ ਜਾ ਰਹੀਆਂ ਹੈ। ਇਸ ਤੋਂ ਪਹਿਲਾਂ ਐਪਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੂੰ ਇਸੇ ਤਰ੍ਹਾਂ ਦਾ ਅਲਰਟ ਭੇਜਿਆ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਹੋਇਆ। ਕੰਪਨੀ ਨੇ ਆਖਿਆ ਕਿ ਖਤਰੇ ਦੀ ਸੂਚਨਾ ਉਹਨਾਂ ਖਪਤਕਾਰਾਂ ਨੂੰ ਸੂਚਿਤ ਕਰਨ ਲਈ ਤਿਆਰ ਕੀਤੀ ਗਈ, ਜਿਨ੍ਹਾਂ ਨੂੰ ਵਿਅਕਤੀਗਤ ਰੂਪ ਵਿੱਚ ਕਿਰਾਏ ਦੇ ਸਪਾਈਵੇਅਰ ਹਮਲੇ ਤੋਂ ਨਿਸ਼ਾਨਾ ਬਣਾਇਆ ਗਿਆ ਹੋਵੇ। ਐਸੇ ਹਮਲੇ ਨਿਯਮਤ ਸਾਈਬਰ ਅਪਰਾਧਿਕ ਗਤੀਵਿਧੀਆਂ ਅਤੇ ਖਪਤਕਾਰ ਮਾਲਵੇਅਰ ਦੀ ਤੁਲਨਾ ਵਿੱਚ ਬਹੁਤ ਔਖੇ ਹੁੰਦੇ ਆ, ਕਿਉਂਕਿ ਕਿਰਾਏ ਦੇ ਸਪਾਈਵੇਅਰ ਤੋਂ ਹਮਲਾ ਕਰਨ ਵਾਲੇ ਵਿਸ਼ੇਸ਼ ਵਿਅਕਤੀਆਂ ਦੇ ਫੋਨ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਸੰਸਾਧਨਾਂ ਦੀ ਵਰਤੋਂ ਕਰਦੇ ਨੇ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦਾ ਕਿਸਾਨ ਟੈਕਸ ਦੇ ਰਿਹਾ ਹੈ। ਦੇਸ਼ ਦੇ ਸਾਹਮਣੇ 2 ਸਭ ਤੋਂ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਹੈ, ਪਰੰਤੂ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਨਾਲ ਹੀ ਉਹਨਾਂ ਆਖਿਆ ਕਿ ਇਹ ਆਮ ਚੋਣਾਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹੈ। ਰਾਹੁਲ ਗਾਂਧੀ ਸਰਹੱਦੀ ਇਲਾਕੇ ਅਨੂਪਗੜ੍ਹ ਕਸਬੇ ਵਿੱਚ ਕਾਂਗਰਸ ਦੀ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਹਿ ਰਹੇ ਨੇ ਕਿ ਇਹ ਚੋਣਾਂ 90% ਲੋਕਾਂ ਦੀਆਂ ਚੋਣਾਂ ਹੈ। ਪਛੜਿਆਂ ਨੂੰ, ਦਲਿਤਾਂ ਨੂੰ, ਆਦਿਵਾਸੀਆਂ ਨੂੰ, ਗਰੀਬ ਅਤੇ ਜਾਤੀ ਵਾਲੀਆਂ ਦਾ। ਇੱਕ ਪਾਸੇ ਉਹਨਾਂ ਆਖਿਆ ਕਿ ਅਦਾਨੀ ਹੈ ਅਤੇ ਹਿੰਦੁਸਤਾਨ ਦੇ ਵੱਡੇ ਵੱਡੇ ਅਰਬਪਤੀ, ਪੂਰੇ ਦਾ ਪੂਰਾ ਪੈਸਾ ਉਹਨਾਂ ਦੇ ਹੱਥ ਵਿੱਚ ਹੈ। ਬੀਕਾਨੇਰ ਤੋਂ ਕਾਂਗਰਸ ਦੇ ਉਮੀਦਵਾਰ ਗੋਬਿੰਦ ਰਾਮ ਮੇਘਵਾਲ, ਗੰਗਾਨਗਰ ਤੋਂ ਕੁਲਦੀਪ ਅੰਦੌਰਾ ਦੇ ਸਮਰਥਨ ਵਿੱਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇਤਾ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਬੰਦ ਕਰ ਦਿੱਤੇ, ਕੇਂਦਰ ਵਿੱਚ ਸੱਤਾਧਾਰੀ BJP 'ਤੇ ਦੋਸ਼ ਲਾਉਂਦਿਆਂ ਉਹਨਾਂ ਆਖਿਆ ਕਿ ਚੋਣ ਬੌਂਡ ਤੋਂ ਦਬਾਅ ਪਾ ਕੇ ਹਫ਼ਤੇਬਾਜ਼ੀ ਕਰਕੇ BJP ਨੇ ਹਿੰਦੁਸਤਾਨ ਦੇ ਵੱਡੇ ਵੱਡੇ ਉਦਯੋਗਪਤੀਆਂ ਤੋਂ ਪੈਸੇ ਲਏ ਨੇ। ਉਹਨਾਂ ਆਖਿਆ ਕਿ ਇਹ ਚੋਣਾਂ ਦੇਸ਼ ਦੇ ਗਰੀਬਾਂ ਅਤੇ 22-25 ਅਰਬਪਤੀਆਂ ਵਿਚਕਾਰ ਚੋਣਾਂ ਨੇ। BJP ਦੀ ਕੇਂਦਰ ਸਰਕਾਰ 'ਤੇ ਕੁਝ ਵੱਡੇ ਉਦਯੋਗਪਤੀਆਂ ਦਾ ਕਰਜ਼ਾ ਮਾਫ਼ ਕਰਨ ਦਾ ਦੋਸ਼ ਲਾਉਂਦਿਆਂ ਉਹਨਾਂ ਵਾਅਦਾ ਕੀਤਾ ਕਿ ਜਿੰਨਾ ਪੈਸਾ ਉਹਨਾਂ ਅਰਬਪਤੀਆਂ ਨੂੰ ਦਿੱਤਾ ਹੈ, ਕਾਂਗਰਸੀ ਉਹਨਾਂ ਪੈਸਾ ਗਰੀਬਾਂ, ਪਛੜੇ, ਦਲਿਤ, ਆਦਿਵਾਸੀਆਂ ਨੂੰ ਦੇਵੇਗੀ। ਕੈਨੇਡਾ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲ ਨਾਲ ਜੁੜੇ ਮਾਮਲੇ ਵਿੱਚ ਇੱਕ ਕਮਿਸ਼ਨ ਦੇ ਸਾਹਮਣੇ ਜਨਤਕ ਸੁਣਵਾਈ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਵਾਹੀ ਦਿੱਤੀ। ਟਰੂਡੋ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਦ੍ਰਿੜ ਸੰਕਲਪ ਲੈਂਦੀ ਹੈ। ਉਹਨਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਵੀ ਉਠਾਉਣਾ ਸ਼ਾਮਲ ਦੱਸਿਆ। ਜਸਟਿਸ ਮੇਰੀ ਜੌਸ ਹੈਗ ਦੀ ਪ੍ਰਧਾਨਗੀ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦੀ ਸੁਣਵਾਈ ਦੌਰਾਨ ਟਰੂਡੋ ਨੇ ਦੇਸ਼ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ ਅਤੇ ਭਾਰਤ ਸਰਕਾਰ ਨਾਲ ਨਰਮ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਸਾਡੇ ਸਿਧਾਂਤਾਂ ਦੇ ਮੁਤਾਬਕ ਜੋ ਵੀ ਕੋਈ ਦੁਨੀਆ ਵਿੱਚ ਕਿਤੇ ਵੀ ਕੈਨੇਡਾ ਵਿੱਚੋਂ ਆਉਂਦਾ ਉਸ ਦੇ ਕੋਲ ਇੱਕ ਕੈਨੇਡੀਅਨ ਜਿੰਨੇ ਸਾਰੇ ਅਧਿਕਾਰ ਨੇ ਉਹ ਜਬਰਨ ਵਸੂਲੀ ਜ਼ੋਰ ਜ਼ਬਰਦਸਤ ਜਾਂ ਉਸ ਦੇਸ਼ ਦੇ ਦਖਲਅੰਦਾਜ਼ੀ ਤੋਂ ਮੁਕਤ ਹੁੰਦਾ ਜਿੱਥੋਂ ਉਹ ਛੱਡ ਕੇ ਆਉਂਦੇ ਨੇ। ਟਰੂਡੋ ਨੇ ਆਖਿਆ ਕਿ ਅਸੀਂ ਕਿਵੇਂ ਇਹਨਾਂ ਦੇ ਨਾਲ ਖੜ੍ਹੇ ਹੁੰਦੇ ਹਾਂ। ਭਾਈ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਉਹਨਾਂ ਦੇ ਗੰਭੀਰਤਾ ਦਿਖਾ ਚੁੱਕੇ ਹਾਂ, ਜਿਸ ਦਾ ਮੁੱਦਾ ਉਹਨਾਂ ਆਖਿਆ ਕਿ ਅਸੀਂ ਪਾਰਲੀਮੈਂਟ ਵਿੱਚ ਚੁੱਕਿਆ ਸੀ। ਉਹਨਾਂ ਆਖਿਆ ਕਿ ਇਹ ਕੈਨੇਡੀਅਨ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜਸਟਿਨ ਟਰੂਡੋ ਨੇ ਆਖਿਆ ਕਿ ਸਾਡੀ ਸਰਕਾਰ ਹਮੇਸ਼ਾ ਕੈਨੇਡਾ ਵਿੱਚ ਘੱਟ ਗਿਣਤੀਆਂ ਦੇ ਬੋਲਣ ਦਾ ਅਧਿਕਾਰ ਦੀ ਰੱਖਿਆ ਲਈ ਖੜ੍ਹੀ ਰਹੀ ਹੈ, ਭਾਵੇਂ ਇਸ ਨਾਲ ਉਹਨਾਂ ਦੇ ਘਰੇਲੂ ਦੇਸ਼ਾਂ ਨੂੰ ਚਿੜ ਹੋਵੇ। ਪਿਛਲੇ ਸਾਲ ਟਰੂਡੋ ਨੇ ਦੋਸ਼ ਲਾਇਆ ਸੀ ਕਿ ਭਾਰਤੀ ਏਜੰਟ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਸੀ ਅਤੇ ਭਾਰਤ ਨੇ ਇਸ ਨੂੰ ਨਕਾਰਿਆ ਸੀ। ਕੈਨੇਡਾ ਦੇ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਜਾਂਚ ਨਾਲ ਜੁੜੇ ਕਮਿਸ਼ਨ ਟਰੂਡੋ ਸਰਕਾਰ ਨੇ ਬਣਾਇਆ। ਇੱਕ ਦਿਨ ਪਹਿਲਾਂ ਗਵਾਹੀ ਦਿੰਦਿਆਂ ਕੈਨੇਡੀਅਨ ਅਧਿਕਾਰੀਆਂ ਨੇ ਕੈਨੇਡਾ ਦੇ ਸੰਘੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਿੱਚ ਭਾਰਤ ਦੀ ਕਥਿਤ ਭੂਮਿਕਾ ਦੇ ਬਾਰੇ ਵਿੱਚ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਸੀ। ਇਹ ਪੁੱਛੇ ਜਾਣ 'ਤੇ ਕਿ ਵਿਦੇਸ਼ੀ ਦਖਲ ਨੂੰ ਉਜਾਗਰ ਕਰਨ ਲਈ ਉਚਿਤ ਕਦਮ ਨਹੀਂ ਉਠਾਏ ਗਏ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੈਨੂੰ ਲੱਗਦਾ ਕਿ ਇਹ ਸਵਾਲ ਹੈ ਕਿ ਪਿਛਲੀ ਕੰਜ਼ਰਵੇਟਿਵ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਜੋ ਭਾਰਤ ਸਰਕਾਰ ਦੇ ਨਾਲ ਆਪਣੇ ਬਹੁਤ ਨਿੱਘੇ ਸੰਬੰਧਾਂ ਲਈ ਜਾਣਿਆ ਜਾਂਦਾ ਸੀ, ਜਦਕਿ ਸਾਡੀ ਸਰਕਾਰ ਹਮੇਸ਼ਾ ਤੋਂ ਕੈਨੇਡਾ ਵਿੱਚ ਘੱਟ ਗਿਣਤੀਆਂ ਦੇ ਬੋਲਣ ਦੇ ਅਧਿਕਾਰ ਦੀ ਰੱਖਿਆ ਲਈ ਖੜ੍ਹੀ ਹੋਈ ਹੈ। ਸੱਤ ਮਹਿਕਮਿਆਂ ਵਾਲੇ ਮੰਤਰੀ ਰਾਜ ਕੁਮਾਰ ਆਨੰਦ ਅਸਤੀਫੇ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਹਮਲਾਵਰ ਨੇ। ਅਸਤੀਫੇ ਤੋਂ ਇੱਕ ਦਿਨ ਬਾਅਦ ਉਹਨਾਂ ਸਪਸ਼ਟ ਕੀਤਾ ਕਿ ਮੈਂ ED ਦੇ ਦਬਾਅ ਵਿੱਚ ਨਹੀਂ, ਨਾ ਹੀ ਕੋਈ ਨੋਟਿਸ ਮਿਲਿਆ ਅਤੇ ਨਾ ਹੀ ਮੈਂ ਕੋਈ ਪਾਰਟੀ ਜੁਆਇਨ ਕਰ ਰਿਹਾ, ਲੇਕਿਨ ਮੈਂ ਝੂਠ ਅਤੇ ਧੋਖੇਬਾਜ਼ੀ ਦੇ ਨਾਲ ਨਹੀਂ ਰਹਿ ਸਕਦਾ। ਰਾਜ ਕੁਮਾਰ ਆਨੰਦ ਨੇ ਆਖਿਆ ਕਿ ਮੈਂ ਕਿਸੇ ਦੇ ਨਾਲ ਨਹੀਂ ਜਾ ਰਿਹਾ, ਮੈਂ ਹਾਲੇ ਇੱਥੇ ਹਾਂ। ਉਹਨਾਂ ਆਖਿਆ ਕਿ ਇਹ ਝੂਠ ਦੀ ਰਾਜਨੀਤੀ, ਇਹ ਮਕਾਰੀ ਦੀ ਰਾਜਨੀਤੀ, ਜੇਕਰ ਮੈਂ ਕਰਦਾ ਰਹਿੰਦਾ ਤਾਂ ਉਹੀ ਹੁੰਦਾ ਜੋ ਬਾਕੀਆਂ ਨਾਲ ਹੋ ਰਿਹਾ। ਰਾਜ ਕੁਮਾਰ ਆਨੰਦ ਨੇ 10 ਅਪ੍ਰੈਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮ ਪੱਤਰ ਲਿਖ ਕੇ ਆਪਣੇ ਅਸਤੀਫੇ ਦੀ ਸੂਚਨਾ ਦਿੰਦਿਆਂ ਸਾਫ਼ ਲਿਖਿਆ ਕਿ ਦਿੱਲੀ ਸਰਕਾਰ ਦੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ। ਰਾਜ ਕੁਮਾਰ ਨੇ ਉਹਨਾਂ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅਤੇ ਸੌਰਵ ਭਾਰਦਵਾਜ ਵੱਲੋਂ ਦਿੱਤੇ ਗਏ ਬਿਆਨ 'ਤੇ ਆਖਿਆ ਕਿ ਕੀ ਕੋਈ ਦਲਿਤ ਕਮਜ਼ੋਰ ਹੁੰਦਾ, ਕਿ ਸਾਰੇ ਦਲਿਤ ਕਮਜ਼ੋਰ ਹੁੰਦੇ ਨੇ, ਕੀ ਸਾਰੇ ਦਲਿਤ ਵਿਚਾਰੇ ਹੁੰਦੇ ਨੇ। ਉਹਨਾਂ ਆਖਿਆ ਕਿ ਮੈਂ ਦਲਿਤ ਇਸ ਲਈ ਵਿਚਾਰਾ ਕਹਿ ਰਹੇ ਨੇ। ਉਹਨਾਂ ਆਖਿਆ ਕਿ ਮੇਰੇ ਕੋਲ ਪਰਿਵਾਰ ਹੈ ਤਾਂ ਮੇਰੇ ਨਾਲ ਹਮਦਰਦੀ ਹੈ, ਤਾਂ ਕੀ ਮੈਨੂੰ ਕੀ ਕਰਨ ਦਾ ਅਧਿਕਾਰ ਹੈ, ਕਿਸ ਦੇ ਕੋਲ ਪਰਿਵਾਰ ਨਹੀਂ ਹੁੰਦਾ। ਆਪਣੇ ਘਰ ਹੋਈ ED ਦੇ ਛਾਪੇ ਬਾਰੇ ਰਾਜ ਕੁਮਾਰ ਆਨੰਦ ਨੇ ਆਖਿਆ ਕਿ ਛਾਪਾ ਸ਼ਰਾਬ ਘੁਟਾਲੇ ਦੀ ਮਨੀ ਟ੍ਰੇਲ ਲੱਭਣ ਲਈ ਹੋਇਆ ਸੀ। ED ਨੂੰ ਨਾ ਕੋਈ ਸਬੂਤ ਮਿਲਿਆ ਅਤੇ ਨਾ ਹੀ ਮੇਰਾ ਉਸ ਵਿੱਚ ਸ਼ਾਮਲ ਹੋਣ ਦਾ ਕੋਈ ਸੁਰਾਗ ਮਿਲਿਆ। ਉਹਨਾਂ ਆਖਿਆ ਕਿ ਉਹ ਖੁਦ ED ਨੇ ਆਪਣੀ ਰਿਪੋਰਟ ਵਿੱਚ ਆਖਿਆ ਹੈ। ਉਹਨਾਂ ਆਖਿਆ ਕਿ 12 ਅਪ੍ਰੈਲ ਨੂੰ ED ਵੱਲੋਂ ਮੈਨੂੰ ਕੋਈ ਨੋਟਿਸ ਨਹੀਂ ਆਇਆ, ਮੈਂ 12 ਅਪ੍ਰੈਲ ਨੂੰ ਇੱਥੇ ਰਹਾਂਗਾ। ਅੱਜ ਆਪਣੇ ਅਸਤੀਫੇ ਨੂੰ ਲੈ ਕੇ ਰਾਜ ਕੁਮਾਰ ਨੇ ਆਖਿਆ ਕਿ ਮੈਂ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ, ਸੋਸ਼ਲ ਮੀਡੀਆ 'ਤੇ ਜਨਤਕ ਰੂਪ ਵਿੱਚ ਅਸਤੀਫਾ ਦੇ ਦਿੱਤਾ, ਲੇਕਿਨ ਮੈਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ, ਮੈਂ ਹਾਲੇ ਵੀ ਆਪਣੇ ਇਲਾਕੇ ਦਾ ਵਿਧਾਇਕ ਹਾਂ ਅਤੇ ਆਪਣੀ ਜਨਤਾ ਲਈ ਕੰਮ ਕਰਦਾ ਰਹਾਂਗਾ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਨੂੰਹ ਪਰਮਪਾਲ ਕੌਰ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਵਿੱਚ ਮਲੂਕਾ ਪਰਿਵਾਰ ਅਤੇ ਪਾਰਟੀ ਵਿਚਕਾਰ ਪੇਚ ਫਸਿਆ। ਚਰਚਾ ਇਹ ਹੈ ਕਿ ਭਾਜਪਾ ਪਰਮਪਾਲ ਕੌਰ ਨੂੰ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਮੈਦਾਨ ਵਿੱਚ ਉਤਾਰੇਗੀ। ਅਜੇ ਵਿੱਚ ਮਲੂਕਾ ਆਪਣੇ ਪੁੱਤਰ ਅਤੇ ਨੂੰਹ ਦੇ ਖਿਲਾਫ਼ ਹਰਸਿਮਰਤ ਦੇ ਪੱਖ ਵਿੱਚ ਕਿਵੇਂ ਪ੍ਰਚਾਰ ਕਰ ਸਕਣਗੇ, ਉਹਨਾਂ ਦੇ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਲੋਕ ਕਹਿਣਗੇ ਕਿ ਤੁਸੀਂ ਆਪਣੇ ਬੇਟੇ ਅਤੇ ਨੂੰਹ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਰੱਖ ਸਕੇ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਕਿਵੇਂ ਵੋਟਾਂ ਮੰਗਦੇ ਹੋ। ਮਲੂਕਾ ਦਾ ਫੋਨ ਬੰਦ ਆ ਰਿਹਾ, ਲੋਕਾਂ ਦੇ ਸਵਾਲ ਦੇ ਜਵਾਬ ਦੇਣ ਤੋਂ ਕਤਰਾ ਰਹੇ ਨੇ। ਚੋਣਾਂ ਦੇ ਸਮੇਂ ਬੇਟੇ ਨੂੰ ਬੇਟੇ ਦੇ ਪਿਤਾ ਦੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਣ 'ਤੇ ਉਹਨਾਂ ਦੀ ਸਥਿਤੀ ਅਜੀਬੋ ਗਰੀਬ ਹੋ ਗਈ ਹੈ। ਮਲੂਕਾ ਹੁਣ ਕੀ ਕਰਨਗੇ ਇਹ ਕਿਹਾ ਨਹੀਂ ਜਾ ਸਕਦਾ। ਪਰਮਪਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਸੁਖਬੀਰ ਨੇ ਮਲੂਕਾ ਨਾਲ ਮੀਟਿੰਗ ਕੀਤੀ ਸੀ, ਲੇਕਿਨ ਮਲੂਕਾ ਨੇ ਹੱਥ ਖੜ੍ਹੇ ਕਰ ਦਿੱਤੇ। ਉਹਨਾਂ ਸਾਫ਼ ਆਖਿਆ ਕਿ ਉਹਨਾਂ ਦਾ ਫੈਸਲਾ ਉਹ ਰੋਕ ਨਹੀਂ ਸਕਦੇ। ਮਲੂਕਾ ਦੇ ਅਨੁਸਾਰ ਅੱਜ ਕੱਲ੍ਹ ਦੇ ਜਵਾਕ ਕਿਹੜਾ ਮੰਨਦੇ ਨੇ ਜੀ। ਉਹਨਾਂ ਕਿਹਾ ਕਿ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਰਹਿਣ ਦਿਓ, ਕੀ ਕਰੋਗੇ ਜਾ ਕੇ, ਚਲੋ ਉਹਨਾਂ ਦੀ ਮਰਜ਼ੀ। ਸਿਕੰਦਰ ਸਿੰਘ ਮਲੂਕਾ 2 ਵਾਰ ਮੰਤਰੀ ਰਹੇ ਨੇ। ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਰਿਹਾ। ਉਹਨਾਂ ਦੀ ਨੂੰਹ IAS ਹੋਣ ਦੇ ਚੱਲਦਿਆਂ ਬਠਿੰਡਾ ਤੋਂ ਬਾਹਰ ਰਹੀ। ਪਰਮਪਾਲ ਨੂੰ ਟਿਕਟ ਮਿਲਿਆ ਤਾਂ ਉਹ ਆਪਣੇ ਸਹੁਰੇ ਮਲੂਕਾ ਦੀ ਮਦਦ ਦੇ ਬਿਨਾਂ ਹੀ ਇਲੈਕਸ਼ਨ ਲੜਨਗੇ। ਫਿਲਹਾਲ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦੇ ਮੂਡ ਵਿੱਚ ਨਹੀਂ, ਪਰੰਤੂ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਲੂਕਾ ਦੇ ਸਨਮਾਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਪਾਰਟੀ ਤੋਂ ਕਿਨਾਰਾ ਵੀ ਕਰ ਸਕਦੇ ਨੇ। ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਉਮੀਦਵਾਰਾਂ ਦੇ ਨਾਮ ਐਲਾਨ ਹੋਣ ਦਾ ਇੰਤਜ਼ਾਰ ਕਰ ਰਹੀਆਂ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ 9 ਅਤੇ ਭਾਜਪਾ ਨੇ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਕਾਂਗਰਸ ਸੰਭਾਵਿਤ 15 ਅਪ੍ਰੈਲ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਮੰਨਿਆ ਜਾ ਰਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦਿਨ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਕਿ 16 ਅਪ੍ਰੈਲ ਨੂੰ ਪਾਰਟੀ ਲੁਧਿਆਣਾ ਅਤੇ ਜਲੰਧਰ ਸੀਟਾਂ 'ਤੇ ਉਮੀਦਵਾਰ ਦਾ ਐਲਾਨ ਕਰੇਗੀ। ਭਾਜਪਾ ਮਿਸਟਰ ਕੂਲ ਦੀ ਤਰ੍ਹਾਂ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਕਿ ਹੁਣ ਕਾਂਗਰਸ ਆਪਣੀ ਸੂਚੀ ਜਾਰੀ ਕਰੇ। ਕਾਰਨ ਫਤਿਹਗੜ੍ਹ ਸਾਹਿਬ ਅਤੇ ਖਡੂਰ ਸਾਹਿਬ ਐਸੀਆਂ ਸੀਟਾਂ ਜਿੱਥੇ ਭਾਜਪਾ ਦੇ ਕੋਲ ਉਮੀਦਵਾਰ ਨਹੀਂ। ਬਠਿੰਡਾ ਤੋਂ ਵੀ ਪਰਮਪਾਲ ਕੌਰ ਨੂੰ ਭਾਜਪਾ ਵਿੱਚ ਆਉਣ 'ਤੇ ਪਾਰਟੀ ਦੀ ਪਰੇਸ਼ਾਨੀ ਦੂਰ ਹੋ ਗਈ। ਕਾਂਗਰਸ ਦੀ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਟਿਕਟਾਂ ਬਟਵਾਰੇ ਤੋਂ ਬਾਅਦ ਜਿਸ ਦਾ ਵੀ ਟਿਕਟ ਕੱਟੇਗਾ ਉਹ ਦੂਜੀ ਪਾਰਟੀ ਵਿੱਚ ਜਾ ਕੇ ਪਾਰਟੀ ਲਈ ਪਰੇਸ਼ਾਨੀ ਖੜਾ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਦੇ ਸੂਬਾ ਇੰਚਾਰਜ ਦਵਿੰਦਰ ਯਾਦਵ ਨੇ ਆਖਿਆ ਕਿ ਜਿਸਨੇ ਜਾਣਾ ਚਲੇ ਜਾਓ। ਕਾਂਗਰਸ 15 ਤੱਕ ਪਹਿਲੀ ਲਿਸਟ ਜਾਰੀ ਕਰ ਸਕਦੀ ਹੈ ਇਹਨਾਂ ਸੀਟਾਂ 'ਤੇ। ਜਿਸ ਪ੍ਰਕਾਰ ਨਾਲ ਟੁੱਟ ਫੁੱਟ ਦੀ ਸੰਭਾਵਨਾ ਨਾ ਹੋਵੇ ਉਹਨਾਂ ਵਿੱਚ ਲੁਧਿਆਣਾ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਹੁਸ਼ਿਆਰਪੁਰ, ਫਰੀਦਕੋਟ, ਗੁਰਦਾਸਪੁਰ ਨੇ। ਭਾਜਪਾ ਦੀ ਨਜ਼ਰ ਫਤਿਹਗੜ੍ਹ ਸਾਹਿਬ ਅਤੇ ਖਡੂਰ ਸਾਹਿਬ 'ਤੇ ਹੈ। ਦੋਨਾਂ ਸੀਟਾਂ 'ਤੇ ਕਾਂਗਰਸ ਆਪਣੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਦਾ ਟਿਕਟ ਕੱਟਦੀ ਹੈ ਅਤੇ ਭਾਜਪਾ ਦੇ ਕੋਲ ਇਹਨਾਂ ਨੂੰ ਲਿਆਉਣ ਦਾ ਮੌਕਾ ਮਿਲ ਜਾਏਗਾ। ਆਮ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਚੋਣਾਂ ਵਿੱਚ ਕਈ ਮਹੀਨੇ ਪਹਿਲਾਂ ਆਪਣੇ ਉਮੀਦਵਾਰ ਐਲਾਨ ਕਰਦਾ, ਲੇਕਿਨ ਪਾਰਟੀ ਇਸ ਵਾਰ ਜਲਦਬਾਜ਼ੀ ਵਿੱਚ ਕੋਈ ਕਦਮ ਚੁੱਕਣ ਦੇ ਮੂਡ ਵਿੱਚ ਦਿਖਾਈ ਨਹੀਂ ਦੇ ਰਹੀ। ਉੱਤਰ ਪੱਛਮ ਭਾਰਤ ਦੇ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ 13 ਤੋਂ 15 ਅਪ੍ਰੈਲ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ। ਉੱਧਰ ਇਸ ਖਬਰ ਤੋਂ ਬਾਅਦ ਕਿਸਾਨਾਂ ਦੇ ਸਾਹ ਸੂਤੇ ਗਏ ਕਿਉਂਕਿ ਕਣਕ ਦੀ ਫਸਲ ਪੱਕੀ ਹੋਈ ਹੈ। ਮੌਸਮ ਵਿਭਾਗ ਨੇ ਆਖਿਆ ਕਿ 2 ਪੱਛਮੀ ਗੜਬੜੀਆਂ ਅਤੇ ਅਰਬ ਸਾਗਰ ਵਿੱਚ ਵੱਧ ਨਮੀ ਕਰਕੇ ਸ਼ਰਾਟੇ ਪੈ ਸਕਦੇ ਨੇ। ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।